ਜੀਏ ਮਨ ਤੇਰਾ ਭਾਈ ਸੰਤਨ ਸੋ ਮੇਰੀ ਲੇਵਾ ਦੇਵੀ ਸੰਤਨ ਸੋ ਵਿਵਹਾਰਾ ਸੰਤਨ ਸੋ ਹਮਲਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੁਖ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਮਹਾਨੰਦ ਪਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਉ ਨਾਨਕ ਹਰ ਸੁ ਮਨ ਮਾਨਿਆ ਰੰਗ ਰਤੇ ਵਿਸਮਾਦੇ ਹਮ ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਣਾ ਜੀ ਹਮ ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਣਾ
ਛੱਡਦੇ ਹੋਏ ਸ਼ਹਿਨਸ਼ਾਹ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਆਪਣੇ ਸਰਵਾਗਰ ਤਰਕਾਲੀ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੀ ਜਾਓ, ਪਾਈ ਪਾਈਆਂ ਵਾਲੇ ਪਾਸੇ ਬੈਠੀ ਜਾਓ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਿਸ ਵਾਸਤੇ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ, ਜੋ ਆਪਾਂ ਨੂੰ ਗੁਰੂ ਹੁਕਮ ਕਰੇਗਾ ਆਪਾਂ ਹੁਕਮ ਤੇ ਚੱਲਣ ਦੀ ਕੋਸ਼ਿਸ਼ ਕਰਨੀ। ਆਓ, ਗੁਰੂ ਸਾਹਿਬ ਨੇ ਲਿਖਿਆ, ਜਾਂ ਕੋ ਆਏ ਸੋਈ ਬਿਹਾਜੋਂ। ਜਿਸ ਵਾਸਤੇ ਆਪਾਂ ਗੁਰੂ ਦੀ ਹਜ਼ੂਰੀ ਚ ਆਇਆ, ਨਾਮ ਰੂਪੀ ਵੱਖਰ ਦਾ ਵਪਾਰ ਕਰਨਾ ਆਪਾਂ ਨੇ ਇੱਥੇ ਇੱਥੇ ਆਪਾਂ ਨੇ ਹੋਰ ਦੁਨਿਆਵੀ ਪਦਾਰਥਾਂ ਦਾ ਵਪਾਰ ਨਹੀਂ ਕਰਨਾ ਇੱਥੇ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਲਿਖਿਆ, ਕਿਨਹੀਂ ਬਣਜਿਆ ਕਾਂਸ਼ੀ ਤਾਂਬਾ, ਯਾਨੀ ਜਿਹੜੀ ਗੱਲ ਨੂੰ ਸਿੱਧ ਕਰਨਾ ਹੋਵੇ ਇੱਕ ਦੋ ਉਦਾਹਰਣ ਦੇਣੇ ਪੈਂਦੇ ਨੇ, ਇਸੇ ਦੇ ਵਿੱਚ ਸਾਰੇ ਪਦਾਰਥ ਆ ਜਾਣਗੇ। ਕਿਨਹੀਂ ਬਣ ਜਾ ਕਾਂਸ਼ੀ ਤਾਂਬਾ, ਕਿਨਹੀਂ ਲੌਂਗ ਸੁਪਾਰੀ, ਸੰਤ ਹੋ ਬਣ ਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਆਓ ਆਪਾਂ, ਚਾਹੇ ਗ੍ਰਸਤੀ ਹੈ, ਤਿਆਗੀ ਹੈ, ਸਾਧੂ ਹੈ, ਕੋਈ ਹੈ, ਚਾਹੇ ਜਦ ਗੁਰੂ ਦੀ ਹਜ਼ੂਰੀ ਚ ਆਵੇਗਾ ਤਾਂ ਉੱਥੇ ਆ ਕੇ ਫਿਰ ਜੋ ਗੁਰੂ ਕੋਲ ਵਸਤੂ ਹੈ ਨਾ, ਜੋ ਗੁਰੂ ਦੀ ਰੂਹਾਨੀ ਦੁਕਾਨ ਦੇ ਵਿੱਚ ਸ਼ਾਂਤੀ ਰੂਪੀ ਹੀਰੇ ਪਏ ਨੇ ਉਹਨਾਂ ਨੂੰ ਖਰੀਦਣਾ। ਜੇ ਤੂੰ ਨਹੀਂ ਖਰੀਦੇਗਾ ਧੀਆਂ ਜਾਇਆ ਹੀ ਚਲਿਆ ਜਾਵੇਗਾ ਦੁਨੀਆਂ ਤੋਂ, ਇਹ ਨਾਮ ਰੂਪੀ ਹੀਰਿਆਂ ਦੀ ਕੀਮਤ ਪਵੇਗੀ ਜਾਂ ਤੂੰ ਰੱਬ ਦੇ ਲੋਕ ਚ ਜਾਵੇਗਾ। ਉੱਥੇ ਫਿਰ ਤੈਨੂੰ ਰੇਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦਿਓ। ਆਓ ਜੈਸੇ ਕਰਤੱਬ ਕਰਦਾ ਇਨਸਾਨ ਪਰਲੋਕ ਦੇ ਵਿੱਚ ਫਿਰ ਉਸਦਾ ਫਲ ਮਿਲਦਾ। ਆਓ ਤੁਹਾਨੂੰ ਮੈਂ ਇੱਕ ਹੱਡ ਬੀਤੀ ਸੁਣਾ ਦਿੰਦਾ। ਵੱਡੇ ਮਹਾਰਾਜ ਜੀ ਹਾਪੜ ਜਾਂਦੇ ਹੁੰਦੇ ਸਨ, ਹਾਪੜ ਇਹ ਜਿਹੜੀ ਕਰਮਾਂ ਦੀ ਰੀਲ ਹੈ ਨਾ, ਇਹ ਮਿਸ਼ਰਤ ਹੈ, ਕਦੇ ਚੰਗੇ ਕਰਮ ਆ ਜਾਂਦੇ ਨੇ ਰੀਲ ਤੇ, ਕਦੇ ਕਹਿਆ ਜਾ ਖੇਲ ਆ ਜਾਂਦਾ, ਕਦੇ ਕਿਹਾ ਜਾ ਜਾਂਦਾ। ਉਸ ਟਾਈਮ ਦੇ ਵਿੱਚ ਹਾਪੜ ਦੇ ਕਰਮ ਬਹੁਤ ਚੰਗੇ ਸਨ, ਅਬ ਨਹੀਂ ਚੰਗੇ ਹਨ। ਚੰਗੇ ਉਦੋਂ ਹੀ ਹੁੰਦੇ ਨੇ ਜਦ ਮਹਾਂਪੁਰਸ਼ਾਂ ਦੇ ਚਰਨ ਪੈਂਦੇ ਰਹਿਣ। ਬਹੁਤ ਮਹਾਰਾਜ ਜੀ ਉੱਥੇ ਰਹਿੰਦੇ ਸਨ, ਭੋਰਾ ਵੀ ਬਣਿਆ ਹੋਇਆ ਉੱਥੇ, ਬਹੁਤ ਪ੍ਰੇਮ ਸੀ ਉਹਨਾਂ ਲੋਕਾਂ ਨੂੰ। ਆਓ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਬੈਠੇ ਨੇ, ਅਖਬਾਰ ਆਇਆ ਹਿੰਦੀ ਦਾ, ਉਹਦੇ ਤੇ ਹੈਡਿੰਗ ਪਹਿਲਾਂ ਲਿਖਿਆ ਜਮਦੂਤੋਂ ਕੀ ਭੂਲ ਹਿੰਦੀ ਚ। ਜਿਹੜੇ ਤਰਕਾਲੀ ਹੁੰਦੇ ਨੇ ਮਹਾਤਮਾ, ਉਹ ਸਾਰੀਆਂ ਹੀ ਪੜ੍ਹਾਈਆਂ ਪੜ੍ਹੇ ਹੁੰਦੇ ਨੇ, ਪਰ ਉਹਨਾਂ ਦੀ ਪੜ੍ਹਾਈ ਜਮਾਨ ਤੇ ਨਹੀਂ ਹੁੰਦੀ ਹੈ, ਉਹਨਾਂ ਦੀ ਪੜ੍ਹਾਈ ਉੱਥੇ ਹੁੰਦੀ ਹੈ ਜਿੱਥੋਂ ਇਹ ਨਿਕਲਦੀ ਹੈ। ਉਹ ਸਾਰੀਆਂ ਹੀ ਪੜ੍ਹਤਾਂ ਪੜ੍ਹੇ ਹੋਏ ਸਨ ਉਹ ਤਾਂ। ਉਹਦੇ ਤੇ ਕੀ ਲਿਖਿਆ ਹੋਇਆ, ਬਈ ਜਮਦੂਤਾਂ ਦੀ ਭੁੱਲ, ਜਮੀ ਜਮਦੂਤ ਭੁੱਲ ਗਏ। ਕੀ ਜਮਦੂਤਾਂ ਦੀ ਡਿਊਟੀ ਹੈ, ਇਨਸਾਨ ਨੂੰ ਲਿਜਾਂਦੇ ਨੇ ਇੱਥੋਂ ਰੂਹ ਕੱਢ ਕੇ ਆਏ ਸਰੀਰ ਦੇ ਵਿੱਚੋਂ, ਰੂਹ ਲਿਜਾਣੀ ਸੀ ਕਿਸੇ ਦੀ, ਲੈ ਗਏ ਭੁੱਲ ਕੇ ਕਿਸੇ ਦੀ, ਕੋਈ ਹਰੀ ਜਨ ਸੀ ਗਰੀਬ ਵਿਚਾਰਾ, ਉਹਨੂੰ ਕਿਤੇ ਬੁਖਾਰ ਚੜਿਆ ਹੋਇਆ ਸੀ ਤਾਂ ਉਹਦੀ ਰੂਹ ਨੂੰ ਕੱਢ ਕੇ ਲੈ ਗਏ ਜਮਦੂਤ। ਜਿਹੜੇ ਪੁੰਨ ਕਰਦੇ ਨੇ ਉਹਨਾਂ ਦੀ ਰੂਹ ਨੂੰ ਜਮਦੂਤ ਨਹੀਂ ਲੈਣ ਆਉਂਦੇ, ਉਹਨਾਂ ਦੀ ਰੂਹ ਨੂੰ ਦੇਵਤੇ ਲੈਣ ਆਉਂਦੇ ਨੇ ਦੇਵਤੇ। ਇੱਕ ਤਾਂ ਇੱਥੋਂ ਪੁੰਨ ਕਰਕੇ ਦੇਵ ਲੋਕ ਨੂੰ ਜਾਂਦੇ ਨੇ ਰੂਹਾਂ, ਇੱਕ ਦੇਵਤੇ ਉੱਥੇ ਹੀ ਜੰਮਦੇ ਨੇ ਦੇਵ ਲੋਕ ਦੇ ਵਿੱਚ, ਉਹ ਫਿਰ ਪੁੰਨੀਆਂ ਨੂੰ ਲੈਣ ਵਾਸਤੇ ਆਉਂਦੇ ਨੇ। ਜਿਵੇਂ ਰਾਜੇ ਜਨਕ ਬਾਬਤ ਤੁਸੀਂ ਸੁਣਿਆ ਹੋਣਾ, ਰਾਜਾ ਜਨਕ ਜੀ ਭਗਤ ਹੋਏ ਨੇ, ਗਾਇਨ ਸਭਾ ਰੱਖੀ ਦੇਵਤਿਆਂ ਨੇ, ਫਿਰ ਉਹਨਾਂ ਨੇ ਮੀਟਿੰਗ ਕਰੀ ਬਈ ਸਭਾ ਦੇ ਵਿੱਚ ਬਰਮ ਗਿਆਨੀ ਮਹਾਤਮਾ ਹੋਣਾ ਚਾਹੀਦਾ, ਦੇਵਤੇ ਤਾਂ ਬਰਮ ਗਿਆਨੀ ਨਹੀਂ ਹੁੰਦੇ, ਨਹੀਂ ਬਰਮ ਗਿਆਨੀ ਤਾਂ ਧਰਮ ਰਾਜਾ ਵੀ ਨਹੀਂ ਹੈ, ਬਰਮ ਗਿਆਨ ਤਾਂ ਇੱਥੇ ਹੁੰਦਾ ਜਿੱਥੇ ਆਪਾਂ ਬੈਠੇ ਹਾਂ। ਜਿਹਦੇ ਹਜੂਰ ਚ ਆਪਾਂ ਬੈਠੇ ਹਾਂ ਨਾ, ਹਜੂਰੀ ਚ, ਇੱਥੇ ਬਰਮ ਗਿਆਨ ਹੁੰਦਾ ਇਨਸਾਨ ਨੂੰ। ਬਾਕੀ ਜੈਸੇ ਕਰਮ ਕਰਦਾ ਹੈ ਵੈਸੇ ਲੋਕਾਂ ਚ ਚਲੀ ਜਾਂਦੀ ਹੈ ਰੂਹ ਹੈ ਜਿਹੜੀ। ਜਦ ਇਹਨੂੰ ਆਪਣੇ ਆਤਮਾ ਦਾ ਗਿਆਨ ਹੋ ਜਾਏਗਾ, ਇਹਨੂੰ ਕੋਈ ਲੋਕ ਨੀ ਫਿਰ ਵਿਰਖਾਂਦਾ। ਫਿਰ ਤਾਂ ਆਤਮਾ ਦੇ ਵਿੱਚੋਂ ਭੇਦ ਹੋ ਗਿਆ, ਆਤਮਾ ਦੇ ਵਿੱਚ ਇਹ ਤਿੰਨ ਗੁਣ ਹੈ ਹੀ ਨੀ। ਤਾਂ ਹੀ ਲਿਖਿਆ ਨਾ ਗੁਰਬਾਣੀ ਨੇ, ਤੀਨ ਵਿਆਪਾ ਜਗਤ ਕੋ। ਆਪਾਂ ਸਾਰੇ ਲੋਕ ਤਿੰਨਾਂ ਗੁਣਾਂ ਦੇ ਵਿੱਚ। ਹਾਂ, ਜੇ ਕੋਈ ਆਤਮਦਰਸ਼ੀ ਆਪਣੇ ਵਿੱਚ, ਉਹ ਗੁਰੂ ਤਾਂ ਹੈ ਨਾ, ਜੇ ਹੋਰ ਨਹੀਂ ਗੁਰੂ ਤਾਂ ਹੈ ਨਾ ਆਪਣੇ ਵਿੱਚ ਪ੍ਰਕਾਸ਼। ਤੀਨ ਵਿਆਪਾ ਜਗਤ ਕੋ ਤੁਰਿਆ ਪਾਵੈ ਕੋਏ, ਕਹੋ ਨਾਨਕ ਸੰਤ ਨਿਰਮਲ ਪਏ। ਉਹ ਤੁਰਿਆ ਜਿਹੜਾ ਪਾਗਾ ਉਹ ਨਿਰਮਲ ਹੈ। ਹੁਣ ਆਪਣਾ ਮਨ ਹੈ ਮੈਲਾ, ਆਪਣਾ ਮਨ ਹੈ ਖਿੜਿਆ ਹੋਇਆ, ਆਪਣਾ ਮਨ ਹੈ ਪਾਪੀ, ਆਪਣਾ ਮਨ ਹੈ ਦੁਆਇਸ਼ੀ, ਆਪਣਾ ਮਨ ਹੈ ਈਰਖਾਵਾਦੀ, ਤੇ ਫਿਰ ਇਹ ਕਿਵੇਂ ਚਲਿਆ ਜਾਵੇਗਾ ਉਸ ਜਗ੍ਹਾ ਦੇ ਵਿੱਚ। ਜਿਹੜੇ ਮਹਾਂਪੁਰਸ਼ ਗੁਰਸਿੱਖ, ਉਹ ਫਿਰ ਮਨ ਨੂੰ ਨਿਰਮਲ ਕਰਦੇ ਨੇ। ਜਦ ਮਨ ਨਿਰਮਲ ਤੇ ਇਕਾਗਰ ਹੋ ਗਿਆ ਨਾ, ਇਹਦੇ ਵਿੱਚ ਚਮਕ ਪਵੇਗੀ। ਫਿਰ ਹੁਣ ਤਾਂ ਚਮਕ ਪੈਂਦੀ ਨੀ ਨਾ ਹੈ, ਹੁਣ ਤਾਂ ਇਹ ਹੁੰਦਾ ਲਿਖਿਆ ਆਪਣੇ ਤੇ ਕਰਦੀ ਹੈ। ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਉੱਥੇ ਬਾਹਰ ਹਨੇਰਾ ਹੋ ਜਾਣਾ, ਅੰਦਰ ਚਾਨਣਾ ਹੋ ਜਾਣਾ। ਬਹੁਤ ਉੱਚੀਆਂ ਅਵਸਥਾ ਨੇ ਗੁਰਸਿੱਖਾਂ ਦੀਆਂ। ਇਹ ਕਹੋ ਨਾਨਕ ਸੰਤ ਨਿਰਮਲ ਪਏ, ਤੇ ਸੰਤ ਚਾਹੇ ਸਿੱਖ ਕਹਿ ਲੋ, ਇਹ ਅੱਖਰ ਹੀ ਲੈ ਲੈਦਾ ਗੁਰੂ ਸਾਹਿਬ ਜੀ ਨੇ ਅਵਸਥਾ ਨੂੰ ਜਣਾਉਣ ਵਾਸਤੇ ਲਾਏ ਨੇ। ਜਿਨ ਮਨ ਵਸਿਆ ਸੋਏ, ਸੁਤੇ ਪ੍ਰਕਾਸ਼ ਜਿਹੜਾ ਪਰਮਾਤਮਾ ਜਾਂ ਵਾਹਿਗੁਰੂ ਹੈ, ਉਹਨਾਂ ਮਹਾਂਪੁਰਸ਼ਾਂ ਨੇ ਉਸ ਨੂੰ ਸਾਖਿਆਤ ਕਰ ਲਿਆ। ਤੇ ਕਹਿੰਦੇ ਉਹ ਜਾਗਰਤ ਅਵਸਥਾ ਦੇ ਵਿੱਚ ਚਲੇ ਗਏ, ਜਿਹਨੂੰ ਤੁਰਿਆ ਕਹਿੰਦੇ ਨੇ। ਤੁਰਿਆ ਰੱਬ ਦਾ ਦੇਸ਼ ਹੈ, ਉੱਥੇ ਅਸ਼ੁੱਧ ਚੀਜ਼ ਨਹੀਂ ਪਹੁੰਚ ਸਕਦੀ, ਉੱਥੇ ਮਲਣ ਚੀਜ਼ ਨਹੀਂ ਜਾ ਸਕਦੀ, ਉੱਥੇ ਤਾਂ ਸਾਫ ਵਸਤੂ ਹੈ ਸਾਰੀ। ਰਹਿ ਲੈ ਲੈ ਆਪੋ ਆਪਣੇ ਇਲਾਕਿਆਂ ਦਾ ਜਿਸ ਤਰ੍ਹਾਂ ਵਾਤਾਵਰਨ ਹੁੰਦਾ, ਜਿੱਥੇ ਬੁੱਚੜਖਾਨਾ ਉੱਥੇ ਵੀ ਕਦੇ ਮਨ ਸਾਫ ਹੋ ਜਾਵੇਗਾ? ਨਹੀਂ ਹੋਣਾ ਹੈ। ਹਾਂ, ਜਿੱਥੇ ਗੁਰੂ ਕੀ ਸੰਗਤ ਹੈ, ਕਥਾ ਕੀਰਤਨ ਹੋ ਰਿਹਾ, ਕਥਾ ਕੀਰਤਨ ਵੀ ਜੈਸੇ ਗੁਰੂ ਸਾਹਿਬ ਨੇ ਲਿਖਿਆ ਉਸਾ ਹੁੰਦਾ ਹੋਵੇ। ਜਿਹੜੇ ਕਈ ਸਿਆਣੇ ਗੁਰਸਿੱਖ ਸਨ, ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰੀ, ਮਹਾਰਾਜ ਸੰਗਤ ਬਹੁਤ ਹੈ, ਬਹੁਤ ਸੁਣਦੇ ਹਾਂ, ਕਰਦੇ ਵੀ ਹਾਂ ਸੰਗਤ ਬਹੁਤ, ਪਰ ਅਸੀਂ ਤਾਂ ਅਗਿਆਨੀ ਹਾਂ, ਅਸੀਂ ਤਾਂ ਅਲਪਾਗੋ ਹਾਂ, ਅਸੀਂ ਤਾਂ ਜੀਵ ਹਾਂ, ਸਾਨੂੰ ਪਤਾ ਨਹੀਂ ਵੀ ਕਿਹੜੀ ਸੰਗਤ ਆਧਾਰ ਕਰੇਗੀ, ਕਿਹੜੀ ਸੰਗਤ ਕਰਨ ਦਾ ਸਾਨੂੰ ਨਫਾ ਜਾਂ ਫਲ ਮਿਲੇਗਾ। ਗੁਰੂ ਸਾਹਿਬ ਜੀ ਕਹਿਣਗੇ, ਲਓ ਗੁਰਸਿੱਖੋ, ਅਸੀਂ ਦੱਸ ਦਿੰਦੇ ਹਾਂ ਤੁਹਾਨੂੰ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕੋ ਹੀ ਪਰਮੇਸ਼ਰ ਦੀ ਉਸਤਰੀ ਜਾਂ ਪਰਮੇਸ਼ਰ ਦੇ ਨਾਮ ਲੈਣ ਵਾਲਿਆਂ ਦੀ ਉਸਤਤੀ ਹੈ, ਕਹਿੰਦੇ ਉਸ ਨੂੰ ਸੰਗਤ ਕਹਿੰਦੇ ਨੇ। ਜਿੱਥੇ ਦੂਏ ਦੇ ਦੂਏ ਤੇ ਚੱਕਰ ਸੁੱਟਿਆ ਜਾਂਦਾ ਆਪਣੇ ਇਸ਼ਟ ਨੂੰ ਅੱਗੇ ਰੱਖ ਕੇ, ਉਹ ਸੰਗਤ ਨਹੀਂ ਹੈ, ਵਿਹਾਰ ਹੈ, ਵਿਹਾਰ ਹੈ, ਸਾਰੀ ਦੁਨੀਆ ਕਰਦੀ ਹੈ ਵਿਹਾਰ, ਵਿਹਾਰ ਤਾਂ ਇੱਥੇ ਇੱਥੇ ਹੀ, ਅੱਗੇ ਨਹੀਂ ਜਾਣਾ ਹੈ ਬਸ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਮਨ ਹੈ, ਜਿੰਨਾ ਚਿਰ ਮਨ ਇਕਾਗਰ ਨਹੀਂ ਹੁੰਦਾ, ਇਸ ਨੂੰ ਨਾਮ ਨੂੰ ਇਸਨੇ ਫੜਨਾ ਨਹੀਂ, ਫੜਨ ਦਾ ਨਾਮ ਹੈ ਰੰਗ ਨਹੀਂ ਚੜਨਾ ਹੈ, ਦੇਖ ਲਓ ਬਾਹਰਲੀ ਮਿਸਾਲ ਦੇ ਦਿੰਦੇ ਹਾਂ ਆਪਾਂ, ਲੀੜਾ ਮੈਲਾ ਹੈ, ਮੈਲੇ ਲੀੜੇ ਨੂੰ ਰੰਗ ਨਹੀਂ ਚੜੇਗਾ, ਕਿੰਨੇ ਡੋਬੀ ਜਾਓ ਰੰਗਾਂ ਦੇ ਵਿੱਚ ਨਹੀਂ ਚੜੇਗਾ, ਤੁਹਾਡਾ ਰੰਗ ਖਰਾਬ ਹੋ ਜੂਗਾ। ਤੁਸੀਂ ਧੋ ਕੇ ਸਾਫ ਕਰ ਲਓ ਉਸ ਨੂੰ, ਉਹਦੀ ਜਿਹੜੀ ਮੈਲ ਹੈ ਦੂਰ ਹੋ ਜਾਵੇਗੀ, ਉਹ ਜਿਹੜੀ ਰੰਗ ਨੂੰ ਫੜਨ ਵਾਲੀ ਚੀਜ਼ ਆ ਉਹਦੇ ਵਿੱਚੋਂ ਨਿਕਲ ਆਵੇਗੀ। ਉਹ ਕੀ ਹੈ? ਚਟਿਆਈ। ਹੁਣ ਜਿਹੜਾ ਆਪਣਾ ਆਤਮਾ ਹੈ, ਜਿਹੜਾ ਆਪਣਾ ਮਨ ਹੈ, ਹੁਣ ਇਸ ਨੂੰ ਰੰਗ ਆਤਮਾ ਦਾ ਚੜਨਾ, ਹੁਣ ਇਹਦੇ ਤੇ ਮੈਲ ਆਈ ਹੋਈ ਹੈ, ਹੁਣ ਇਹਦੀ ਮੈਲ ਲਾਉਣੀ ਹੈ। ਮੈਲ ਲਹੇਗੀ ਸੇਵਾ ਔਰ ਅਭਿਆਸ ਸੇ। ਜਦ ਇਸ ਦੇ ਮਨ ਤੋਂ ਇਹ ਚੀਜ਼ ਦੂਰ ਹੋ ਜਾਵੇਗੀ, ਉਹ ਜਿਹਨੇ ਆਤਮਾ ਦਾ ਰੰਗ ਫੜਨਾ ਨਾ, ਉਹ ਸ਼ੁੱਧੀ ਵਿੱਚੋਂ ਨਿਕਲ ਆਵੇਗੀ ਮਨ ਦੇ, ਉਹ ਚਮਕ ਮਨ ਦੇ ਵਿੱਚੋਂ ਨਿਕਲ ਆਵੇਗੀ, ਆਤਮਾ ਨੂੰ ਫੜ ਲਵੇਗੀ, ਜਦੇ ਬਸ ਆਤਮਾ ਸਰੂਪ ਬਣ ਜਾਵੇਗੀ। ਔਰ ਇਸ ਤਰ੍ਹਾਂ ਇਹਦੇ ਨਾਲ ਉਹ ਜਿਹੜਾ ਸੀ ਵਿਚਾਰਾ ਹਰੀਜਨ, ਉਸ ਨੂੰ ਜਮਦੂਤ ਲੈ ਗਏ ਫੜ ਕੇ। ਗੁਰੂ ਸਾਹਿਬ ਨੇ ਲਿਖਿਆ, ਪਾਪ ਪੁੰਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ। ਪਾਪੀ ਔਰ ਪੁੰਨੀ ਧਰਮ ਰਾਜਾ ਦੇ ਕਚਹਿਰੀ ਦੇ ਵਿੱਚ ਜਾਵੇਗਾ। ਜਿਹੜੇ ਅਗਲੇ ਚਾਰ ਹੋਰ ਨੇ, ਪੁਰਾਣਾ ਜਾਮੀ, ਭਗਤ, ਬ੍ਰਹਮ ਗਿਆਨੀ, ਕਾਰਕ ਨੇ ਫਿਰ ਅੱਗੇ, ਉਹਨਾਂ ਦਾ ਹੋਰ ਕਚਹਿਰੀਆਂ, ਉਹਨਾਂ ਦਾ ਹੋਰ ਰਸਤਾ। ਇੱਥੇ ਪਾਪੀ ਔਰ ਪੁੰਨੀ ਦੱਸੇ ਨੇ, ਧਰਮ ਰਾਜਾ ਦੇ ਪੇਸ਼ ਹੁੰਦੇ ਨੇ ਜਾ ਕੇ, ਉੱਥੇ ਫਿਰ ਫਾਈਲਾਂ ਰੱਖੀਆਂ ਜਾਂਦੀਆਂ ਨੇ ਜਿਹਨਾਂ ਨੂੰ ਕਾਪੀਆਂ ਕਹਿੰਦੇ ਨੇ। ਇਹ ਸੂਖਮ ਵਿਧਾਨ ਹੈ ਜਿਹਦਾ ਨਹੀਂ ਹੈ, ਸੂਖਮ ਜਿਹੜਾ ਸੂਖਮ ਵਿਧਾਨ ਹੈ, ਜਿਹਨੂੰ ਸੂਖਮ ਉਹਨਾਂ ਦਾ ਲਿਖਣ ਵਾਲੇ ਛੱਡੇ ਹੋਏ ਨੇ ਨਾ, ਉਹ ਆਪਾਂ ਨੂੰ ਨਹੀਂ ਦਿੰਦੇ। ਹੁਣ ਉਹ ਆਪਣੇ ਕੋਲ ਹੀ ਰਹਿੰਦੇ ਨੇ, ਅੱਠੇ ਹੀ ਪਹਿਰ ਆਪਣੇ ਨਾਲ ਰਹਿੰਦੇ ਨੇ, ਰਹਿੰਦਾ ਤਾਂ ਰੱਬ ਵੀ ਆਪਣੇ ਨਾਲ ਹੀ ਹੈ ਅੱਠੇ ਪਹਿਰ, ਪਰ ਉਹਦੀ ਇਹ ਡਿਊਟੀ ਨਹੀਂ ਹੈ ਲਿਖਣ ਦੀ, ਨਹੀਂ, ਉਹਨੇ ਤਾਂ ਇੱਕ ਗੇਲੇ ਕਰਤਾ ਜੋ ਕੁਛ ਕਰਨਾ ਸੀ ਸਾਰਾ ਲਿਖਿਆ ਨਾ ਗੁਰਬਾਣੀ ਦੇ ਵਿੱਚ, ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤ ਆਏ ਹੋ ਵਡਾਣ। ਇਹੀ ਤਾਂ ਚਰਜ ਬਾਤ ਹੈ, ਆਪਣੀ ਕਰੀ ਹੋਈ ਨੂੰ ਆਪ ਦੇਖਦਾ ਤੇ ਆਪਾਂ ਨਹੀਂ ਦੇਖ ਸਕਦੇ। ਹੁਣ ਜਿਹੜੇ ਤਿੰਨ ਦੇਵਤੇ ਕਾਰਕ ਨੇ ਬਣਾਏ ਨੇ, ਪਰਮੇਸ਼ਰ ਨੇ, ਇਹ ਦੁਨੀਆਂ ਦਾ ਵਿਹਾਰ ਚਲਾਉਂਦੇ ਨੇ। ਇੱਕ ਇਹਦੇ ਕੁਮਾਰ, ਉਹ ਪੱਥ ਦਾ ਜਿਵੇਂ ਭਾਂਡੇ ਵਾਰਦਾ ਹੁੰਦਾ, ਫਿਰ ਵਿਸ਼ਨੂੰ ਸਤੋ ਗੁਣੀਆਂ ਉਹ ਪਾਲਣਾ ਕਰਦਾ, ਸ਼ਿਵਜੀ ਤਮੋ ਗੁਣੀਆਂ ਉਹ ਫਿਰ ਲਾਇ ਕਰਦਾ ਦੁਨੀਆਂ ਨੂੰ। ਸ਼ਿਵਜੀ ਨੇ ਪਰਮੇਸ਼ਰ ਦੇ ਅੱਗੇ ਬੇਨਤੀ ਕਰੀ, ਕਹਿੰਦਾ ਮਹਾਰਾਜ ਜੀ ਮੇਰੇ ਨਾਲ ਤਾਂ ਦੁਨੀਆਂ ਗੁੱਸੇ ਹੋ ਜੂਗੀ ਵੀ ਮਾਰਦਾ ਤੂੰ। ਪਰਮੇਸ਼ਰ ਕਹਿੰਦਾ ਨਹੀਂ, ਸਾਡਾ ਵਿਧਾਨ ਹੀ ਐਸਾ ਬਣਾਇਆ ਹੋਇਆ, ਇਹਦੇ ਤੇ ਕੋਈ ਟੰਕ ਨਹੀਂ ਕਰ ਸਕਦਾ। ਕਹਿੰਦੇ ਅਸੀਂ ਬਹਾਨਾ ਬਣਾ ਲਿਆ ਕਰਾਂਗੇ, ਤੇਰੇ ਤੇ ਆਉਣ ਹੀ ਨਹੀਂ ਦੇਣੀ ਗੱਲ ਇਹ। ਦੇਖ ਲਓ, ਕੋਈ ਕਿਸੇ ਨੂੰ ਆ ਕੇ ਸਾਹਮਣੇ ਦੇਵਤਾ ਤਾਂ ਨਹੀਂ ਮਾਰਦਾ ਹੈ, ਨਹੀਂ, ਕੋਈ ਵਿਧੀ ਬਣਦੀ ਹੈ। ਕਹਿੰਦੇ ਜਦ ਚਾਰ ਗੱਲਾਂ ਭਿੜ ਜਾਣਗੀਆਂ ਨਾ, ਚਾਰ, ਉਸ ਨੂੰ ਫਿਰ ਬਰਮਾ ਵੀ ਨਹੀਂ ਬਚਾ ਸਕਦਾ, ਸ਼ਿਵਜੀ ਵੀ ਨਹੀਂ ਬਚਾ ਸਕਦਾ। ਕਹਿੰਦੇ ਅੰਨ ਜਲ ਮੁੱਕ ਜਾਵੇ, ਅੰਨ ਜਲ ਪ੍ਰਾਣ ਮੁੱਕ ਜਾਣ ਜਿਹਨੂੰ ਸਾਹ ਕਹਿੰਦੇ ਨੇ, ਉਹ ਜਗ੍ਹਾ ਆ ਜਾਵੇ ਜਿੱਥੇ ਇਹਨੇ ਮਰਨਾ, ਤੇ ਫਿਰ ਉਹ ਵਿਧੀ ਬਣੇ ਜਿਹਦੇ ਨਾਲ ਮਰਨਾ। ਵਿਧੀਆਂ ਬਹੁਤ ਨੇ, ਨਹਿਰ ਚ ਡੁੱਬ ਕੇ ਵੀ ਮਰ ਜਾਂਦਾ, ਦਰਖਤ ਤੋਂ ਡਿੱਗ ਕੇ ਵੀ ਮਰ ਜਾਂਦਾ, ਜਾਨਵਰ ਵੀ ਇਸ ਨੂੰ ਮਾਰ ਜਾਂਦਾ, ਇਹ ਗੋਲੀ ਨਾਲ ਵੀ ਮਾਰਿਆ ਜਾਂਦਾ, ਬਹੁਤ ਵਿਧੀਆਂ ਨੇ ਮਰਨ ਦੀਆਂ, ਕੋਈ ਟੋਏ ਚ ਡਿੱਗ ਕੇ ਮਰ ਜਾਂਦੇ ਨੇ, ਕਈ ਉਹੀ ਬੈਠੇ ਬੈਠੇ ਖਰੀ ਕੀ ਹੋ ਜਾਂਦਾ ਹਟ ਜਾ ਹਟ ਫੇਰ ਹੋ ਗਿਆ ਕਹਿੰਦੇ ਜੀ ਫਲਾਨੇ ਦਾ ਇਹ ਬਿਲ ਬਣਦੀ ਆ ਬਸ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਬੇਚਾਰਾ ਗਰੀਬ ਸੀ ਉਸ ਨੂੰ ਧਰਮ ਰਾਜਾ ਦੇ ਪੇਸ਼ ਕਰਿਆ ਜਾ ਕੇ ਧਰਮ ਰਾਜਾ ਬੈਠਾ ਤਖ਼ਤ ਤੇ ਜਿਹੜਾ ਕੋਈ ਅਫਸਰ ਹੈ ਨਾ ਮਹਿਕਮੇ ਦਾ ਉਹਦੀ ਪੜ੍ਹਾਈ ਉਤਨੀ ਹੁੰਦੀ ਆ ਉਹਦੇ ਵਿੱਚ ਗਿਆਨ ਓਨਾ ਹੁੰਦਾ ਉਸਨੂੰ ਤਦੇ ਹੀ ਫੈਸਲਾ ਦਿੰਦਾ ਨਾ ਉਹ ਸਾਰੇ ਤਾਂ ਇੱਕ ਫੈਸਲਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਚਲੋ ਕਿੱਥੋਂ ਬਦਾਨ ਸ਼ੁਰੂ ਹੁੰਦਾ ਕਿੱਥੇ ਜਾ ਕੇ ਖਤਮ ਹੁੰਦਾ ਇਵੇਂ ਰੱਬ ਦਾ ਅਸੂਲ ਹੈ ਇਵੇਂ ਰੱਬ ਦਾ ਅਸੂਲ ਹੈ ਧਰਮ ਰਾਜਾ ਕੋਲ ਤਾਂ ਕੋਈ ਕੋਈ ਜਾਂਦਾ ਆ ਸਾਰੀ ਦੁਨੀਆਂ ਇੱਥੇ ਹੀ ਫਿਰੀ ਜਾਂਦੀ ਹੈ ਰੂੜੀਆਂ ਚ ਉਰੇ ਉਰੇ ਹੀ ਬਸ ਵਾਹ ਨਹੀਂ ਨਾ ਪਿਆ ਹੈ ਜਿਨ੍ਹਾਂ ਦਾ ਵਾਹ ਪੈਂਦਾ ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ ਉਹ ਕਹਿੰਦਾ ਮੈਨੂੰ ਸਾਹਮਣੇ ਖੜਾ ਕਰਤਾ ਲਿਜਾ ਕੇ ਧਰਮ ਰਾਜਾ ਨੇ ਉਹ ਦੇਖਿਆ ਉਹ ਜਿਹੜੇ ਚਿੱਤਰਗੁਪਤ ਦੇ ਉਹ ਦੇਵਤੇ ਨੇ ਉਹਨਾਂ ਨੇ ਕਾਪੀਆਂ ਅੱਗੇ ਰੱਖਤੀਆਂ ਜਿਹਨੂੰ ਆਪਾਂ ਫਾਈਲਾਂ ਕਹਿ ਦਿੰਦੇ ਅੱਜ ਕੱਲ੍ਹ ਧਰਮ ਰਾਜਾ ਨੇ ਦੇਖੀਆਂ ਸਾਰੀਆਂ ਦੇਖ ਲਾ ਪਹਿਲਾਂ ਉਹਨੂੰ ਇੰਨਾ ਹੀ ਗਿਆਨ ਸੀ ਕਹਿੰਦੇ ਵੀ ਤੁਸੀਂ ਤਾਂ ਹੋਰ ਲਾਇਆ ਭੁੱਲ ਕੇ ਇਹ ਤਾਂ ਨਹੀਂ ਆ ਉਹ ਨਾਂ ਇਹਦਾ ਜ਼ਰੂਰ ਉਹ ਹੈ ਨਾਂ ਜ਼ਰੂਰ ਹੈ ਪਰ ਉਹ ਤਾਂ ਹੈ ਨਹੀਂ ਉਹ ਤਾਂ ਦੂਏ ਪਾਸੇ ਹੈ ਉਸੇ ਪਿੰਡ ਚ ਮੈਨੂੰ ਸਾਹਮਣੇ ਉਹ ਕਹਿੰਦਾ ਧਰਮ ਰਾਜਾ ਕਹਿੰਦਾ ਛੇਤੀ ਲੈ ਜਾਓ ਇਹਨੂੰ ਰਾਤ ਦਾ ਟਾਈਮ ਸੀ ਜਦੋਂ ਮਰਿਆ ਸੀ ਇਹਦਾ ਕਲਬੂਤ ਨਾ ਫੂਕ ਦੇਣ ਜਾਣੀ ਸਰੀਰ ਨਾ ਫੂਕ ਦੇਣੇ ਫਿਰ ਰੂਹ ਕਿੱਥੇ ਰਹੂਗੀ ਇਹ ਜਿਹੜੀ ਰੂਹ ਹੈ ਨਾ ਰੂਹ ਜਿਹਨੂੰ ਆਤਮਾ ਕਹਿੰਦੇ ਹਾਂ ਆਪਾਂ ਇਹ ਸਰੀਰ ਦੇ ਵਿੱਚ ਰਹਿ ਸਕਦਾ ਊਂ ਨਹੀਂ ਰਹਿ ਸਕਦਾ ਕਈ ਸਰੀਰ ਇਹਦੇ ਇਹੋ ਜਿਹੇ ਨੇ ਜਿਹੜੇ ਜੀਦੇ ਨਹੀਂ ਹਨ ਹੁੰਦੇ ਜ਼ਰੂਰ ਨੇ ਉਹ 84 ਲੱਖ ਜੂਨ ਪਰਮੇਸ਼ਰ ਨੇ ਮਨਾਈ ਆ ਉਹਦਾ ਕੋਈ ਅੰਤ ਨਹੀਂ ਆਉਂਦਾ ਹੈ ਤਾਂ ਫਿਰ ਮੈਂ ਕੀ ਦੇਖਿਆ ਉੱਥੇ ਕਈ ਤਾਂ ਕੁਰਸੀਆਂ ਤੇ ਬੈਠੇ ਨੇ ਕਈ ਥਾਲ ਲੱਗੇ ਹੋਏ ਨੇ ਉਹ ਪ੍ਰਸ਼ਾਦਾ ਛਕਦੇ ਨੇ ਕਈ ਦਰਖਤਾਂ ਨਾਲ ਨੂੜੇ ਹੋਏ ਨੇ ਡਾਂਗਾਂ ਨਾਲ ਕੁੱਟਦੇ ਨੇ ਦਰਖਤਾਂ ਨਾਲ ਨੂੜੇ ਹੋਏ ਨੇ ਬਹੁਤ ਕੁਛ ਦੇਖਿਆ ਉਸਨੇ ਉਹ ਕਹਿੰਦੇ ਛੇਤੀ ਲੈ ਜਾਓ ਇਸ ਨੂੰ ਛੇਤੀ ਆਪਾਂ ਕਹਿ ਦਿੰਦੇ ਹਾਂ ਨਾ ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ ਜਦ ਆ ਮਿੱਠਾ ਫਿਰ ਕੌੜਾ ਵੀ ਦਿਖਾਉਣਗੇ ਆਪਾਂ ਨੂੰ ਜੇ ਇਹਨੂੰ ਕੌੜਾ ਮੰਨਾਂਗੇ ਫਿਰ ਆਪਾਂ ਨੂੰ ਮਿੱਠਾ ਦਿਖਾਉਣਗੇ ਫਿਰ ਮਿੱਠਾ ਦੇਸ਼ ਦਿਖਾਉਣਗੇ ਨੀ ਕੌੜਾ ਜੇ ਆਹ ਮਿੱਠਾ ਇਹ ਕੌੜਾ ਦੇਖਾਂਗੇ ਤਾਂ ਅੱਗੇ ਦਿਖਿਆ ਨੀ ਬਾਬਾ ਦਿਖ ਦੇਖਿਆ ਸੰਸਾਰ ਇਹੀ ਜੀ ਇਹੀ ਜੀ ਤੜਫ ਹੋਣੀ ਚਾਹੀਦੀ ਹੈ ਸਿੱਖ ਦੇ ਅੰਦਰ ਬਾਬਾ ਦਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਪੜੋ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਜਿੱਥੇ ਤਾਈਂ ਵੀ ਸੰਗਤ ਆਉਂਦੀ ਹੈ ਚਾਰ ਚਾਰ ਮੀਲ ਥਾਈ ਉੱਥੋਂ ਹੀ ਸ਼ਬਦ ਪੜ੍ਹਦੇ ਆਓ ਪੜੋ ਪ੍ਰੇਮ ਦੇ ਨਾਲ
ਦਿਖ ਦੇਖਿਆ ਸੰਸਾਰ ਜਾਮਣਾ ਵਰਗਾ ਦੇਖਿਆ ਦੇਖ ਦੇਖਿਆ ਦੇਖ ਦੇਖਿਆ ਸੰਸਾਰ ਦਾ
ਅਵਸਥਾ ਦੇ ਅਵਸਥਾ ਆਈ ਬਰਾਗ ਦੀ। ਉਹਨਾਂ ਨੇ ਵੀ ਸਲੋਕ ਦੇ ਵਿੱਚ ਲਿਖਿਆ, ਕਬੀਰੇ ਬਿਸ ਗੰਦਲਾਂ ਦਰੀਆਂ ਖੰਡ ਲਵਾੜ, ਇੱਕ ਆਂਦੇ ਰਹਿ ਗਏ ਇੱਕ ਰਾਤੀ ਗਏ ਉਜਾੜ। ਸੰਸਾਰ ਨੂੰ ਦੱਸਿਆ ਵੀ ਵਿਹੋ ਆਏ, ਤੇ ਰਾਵਣੀ ਦ੍ਰਿਸ਼ਟੀ ਦੇ ਵਿੱਚ ਵਿਹੋ ਕਿਉਂ ਨਹੀਂ ਆਏ, ਤੇ ਆਪਾਂ ਨੂੰ ਪਰਮੇਸ਼ਰ ਦੇ ਮਿਲਣ ਦੀ ਅਜੇ ਤੜਫ ਨਹੀਂ ਲੱਗੀ ਹੈ। ਅਜੇ ਆਪਾਂ ਇਸੇ ਨੂੰ ਇਹ ਮਿੱਠਾ ਮੰਨੀ ਜਾਂਦੇ ਹਾਂ, ਮਿੱਠਾ ਇਹ ਹੈ ਨਹੀਂ, ਇਹ ਹੀ ਭੁਲੇਖ ਹੈ, ਬਸ ਇਹੀ ਗਿਆਨ ਹੈ। ਇਹ ਤਾਂ ਮਨੁੱਖਾਂ ਦੇ ਪ੍ਰੇਮੀਆਂ ਤੈਨੂੰ ਕਿਸੇ ਕੰਮ ਵਾਸਤੇ ਮਿਲੀ ਹੈ, ਪਰ ਤੈਂ ਤਾਂ ਉਲਟ ਲਾ ਲਿਆ ਇਸ ਨੂੰ। ਇਸ ਉਲਟ ਦਾ ਫਲ ਤੈਨੂੰ ਬਹੁਤ ਖਜ਼ਾਨਾ ਭੁਗਤਣਾ ਪਵੇਗਾ, ਪਤਾ ਨਹੀਂ ਮੁੜ ਕੇ ਫਿਰ ਮਿਲੇ ਜਾਂ ਨਾ ਹੀ ਮਿਲੇ। ਪੜ੍ਹੋ ਪ੍ਰੇਮ ਖਬਰਾਂ ਮਹਾਂਪੜ ਲਈ ਆ ਜਾਵੇ, ਕੀ ਪਤਾ ਇੱਥੇ
ਮੁੜ ਕੇ ਬੰਦੇ ਦਾ ਜਨਮ ਨਹੀਂ ਹੋ ਮਿਲਣਾ। Thank you.
फिरत फिरत बहुत युग हारो। गुरु साहब ने सिद्ध करती ना गल, ए जिहड़ी रूह है ना, खबर नहीं कितनिया युगा दे विच गेड़े खांदी आई है। आओ कल युग है, जे तो आप गुरु वाले बन के नाम का व्यास करके आत्मा दे देश च चले गए, फिर तो नहीं आपने सतयुग च जाना। नहीं आ युग पलटे तो ज्यादा की उम्र खत्म हो जानी है ना, जिमें इंसान की 100 साल की उम्र है, उस तो बाद शरीर ने नहीं रहना, रूह किसी होर जानवर च चली जाओ। जैसे कर्तव है, जैसे कर्म ने, वो कर्मां दे अनुसार उन्हूं फिर अगे जूनी मिलेगी एटोमैटिक। जैसे कर्तव करदा ना, उसे जूनी चो ने चला जाना, आप ही लिजाना नहीं किसे ने, नहीं आप ही चला जाना, उहदे कर्म ही उस जूनी च जाण वाले ने। बस जिहड़ा नाम दा अभ्यास करदा है उहदे कर्म ने आत्मा च जाण वाले, किसे ने तां नहीं लिजाना उहनूं, नहीं। अभ्यास करद्या 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 सुरत ने आत्मा ने विचलाय हो जाना, बस आत्मा दे देश च चलिया गया। और इस तरह के नाल जिहड़ा प्रेमी सी उसनू उत्थे दृश्य देखिया, उहने कोई 4-5 वज गए जद नू उह थले पाया होया, उहदे बच्चे रोंदे ने, कुछ होर आ गए गवांढी, उहदे हथ पैर हिल पे, क्यों? रूह आ गई ना शरीर दे विच, इह जिहड़ा शरीर है इसनू रूह हिलाउंदी है। जब रूह निकलनी खाली है फिर आपां इहनूं की करदे हुंदे आं, इहदा फिर कौडी भी मुल नहीं पैंदा, कख भी समा भूत रहण के हुंदी आ। लै देखो जद इह मरिया आ भूत बणदा, रूह निकली ते फिर जिउंदा भी भूत ही है। तां जे रूह करके परमेश्वर दी बंदगी करदा फिर इंसान, नहीं तां फिर भूत ही है ना। इह बड़ो प्रेम दे नाल
पुतले को जेड़े नाम नहीं आता पुतले
ना सेवी है, हर की सेवा ना है, ते मर कर हट सारखे, भूत बसे तन माहे। ਹੁਣ ਇਹ ਤਾਂ ਆਪਣੇ ਬਾਣੀ ਕਹਿੰਦੀ ਆ ਜਾਂ ਭਗਤ ਕਬੀਰ ਜੀ ਕਹਿੰਦੇ ਨੇ, ਹੈ ਤਾਂ ਬਾਣੀ ਹੋਈ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜੇ ਪਰਮੇਸ਼ੁਰ ਦੀ ਬੰਦਗੀ ਨਹੀਂ ਕਰਦੇ, ਪਰਮੇਸ਼ੁਰ ਦੀ ਬੰਦਗੀ ਕੌਣ ਨਹੀਂ ਕਰਦਾ? ਜਿਹੜਾ ਅਨੁਗੁਰਾ ਹੈ, ਜਿਹੜਾ ਗੁਰੂ ਵਾਲਾ ਹੈ, ਉਸ ਨੂੰ ਤਾਂ ਪੰਜਾਂ ਪਿਆਰਿਆਂ ਨੇ ਪਹਿਲਾਂ ਦੱਸਿਆ ਵੀ ਪੰਜਾਂ ਬਾਣੀਆਂ ਦਾ ਪਾਠ ਕਰਨਾ। ਜਿਹੜਾ ਅਨੁਗੁਰਾ ਹੈ ਉਹ ਤਾਂ ਖਾਲੀ ਹੈ ਨਾ, ਜਮਾਂ ਹੀ ਖਾਲੀ। ਸਾਖਤ ਵੀ ਕਹਿੰਦੇ ਨੇ ਅਨੁਗੁਰੇ ਨੂੰ। ਗੁਰੂ ਸਾਹਿਬ ਨੇ ਤਾਂ ਅਨੁਗੁਰੇ ਨੂੰ ਇਤਨਾ ਮਾੜਾ ਮੰਨਿਆ, ਸਾਖਤ ਤੇ ਸੂਕਰ ਭਲਾ, ਨਗੁਰੇ ਨਾਲੋਂ ਕਹਿੰਦੇ ਸੂਰ ਚੰਗਾ। ਦੇਖ ਲਓ ਜਿਹੜੇ ਆਪਾਂ ਨਗੁਰੇ ਹਾਂ, ਜੇ ਗੁਰੂ ਵਾਲੇ ਹਾਂ ਤਾਂ ਫਿਰ ਆਪਣੀ ਵਡਿਆਈ ਕਰੂਗਾ ਗੁਰੂ, ਜੇ ਨਹੀਂ ਗੁਰੂ ਵਾਲੇ ਤਾਂ ਫਿਰ ਸਚਾਈ ਪੱਖ ਦੋ ਨੇ। ਸਾਖਤ ਤੇ ਸੂਕਰ ਭਲਾ, ਨਗੁਰੇ ਨਾਲੋਂ ਕਹਿੰਦੇ ਸੂਰ ਚੰਗਾ। ਰਾਖੇ ਆਛਾ ਗਾਉ, ਕਿਉਂ? ਜਿਹੜੀ ਗੰਦਗੀ ਫੰਦਗੀ ਸਭ ਕੂੜਾ ਕਰਕੜ ਇਹ ਹੁਣ ਸੂਰ ਖਾਂਦੇ ਨੇ। ਅੱਗੇ ਤਾਂ ਇਹ ਹੁੰਦੇ ਨੇ ਜੰਗਲਾਂ ਚ, ਹੁਣ ਦੇਖ ਲਓ ਰੂੜੀਆਂ ਤੇ ਕਿਵੇਂ ਬੈਠੇ ਨੇ, ਛੱਪੜੀਆਂ ਚ ਕਿਵੇਂ ਬੈਠੇ ਨੇ ਪਿੰਡਾਂ ਚ। ਔਰ ਇਸ ਤਰ੍ਹਾਂ ਦੇ ਨਾਲ ਇਹ ਸਾਫ਼ ਰੱਖਦੇ ਨੇ। ਤੇ ਜਿਹੜਾ ਸਾਖਤ ਹੈ, ਸਾਖਤ ਬੱਪਰਾ ਮਰ ਗਿਆ, ਪਾਪ ਕਰਦਾ ਹੋਇਆ ਮਰ ਗਿਆ, ਕੋਈ ਨਾ ਲਾਇਆ ਨਾ, ਕੌਣ ਨਾ ਲੈਂਦਾ, ਦੁਰੇ ਦੁਰੇ ਤਾਂ ਕਰਨਗੇ, ਬਦਘਟਤਾ ਬੋਲਣਗੇ, ਚੰਗਾ ਮਰ ਗਿਆ, ਐਵੇਂ ਰੋੜਾ ਅੜਕਿਆ ਹੋਇਆ ਦੀ ਬੜੋ ਪ੍ਰੇਮ ਦੇ ਨਾਲ ਦੱਸਿਆ।
ਜੇ ਤੂੰ ਨਾਮ ਨਾ ਜਪੇਗਾ ਮਨਾਮ
साहब जी ने भी नगुरे की बाबत लिखिया। कबीर साहब जी काशी च होए ने, सूत साथ लैन जाते, फिर अपना दाने दूने लैके आंदे, यह जी हों जद गली दे विची तुरे जांदे ने, एक नगुरा पटे रखे हुए ने, पटिया दे उत्ते साफा बनदा, वो साफा बनदा लोट नहीं आउंदा, उहदा ढा लैंदा, फिर बनना शुरू कर दिंदा, ढा लैंदा। तां कबीर साहब जी वो गए कम करके आए, खासा चिर लग गया, जद आए तां वो उसे तरह ही साफा बनी जांदा सिर ते। कबीर साहब जी हैरान हो गए, देखो ए नगुरे नू अकल नहीं है, बई मनुखा दे कादे वास्ते मिलिया, इहदे नाल की कुछ करना सी, ए करदा की है, ओ इसनू तां पग दा ही भुलेखा पिया रह गया, मनुखा दे व्यर्थ ही चलिया जाणा, इहो कहिंदे ने पढ़ो प्रेम दे नाल।
पै गया भुलेखा पग दा, भुलेखा पग दा,
ख्या कनी नगुरे कनी आओ कलगीधर महाराज का हुक्म है सिख नू रोड़ा मैली हुंदी है जद ला के उन्हू धो के फिर मावा दे के बन के रख देने टोपी मांगण ए सजा आपां नू मिलेगी टाइम आउण वाला ही है हुण जो गुरु का हुक्म है वो बजाउणा चाहीदा जिन्ना भी हो सके गुरु साहब जी का हुक्म है दाड़ा बनना नहीं चाहीदा फिर आप बनी बैठे हैं। दसो आओ इस तरह का हुंदा है जिन्ना भी हो सके गुरु का हुक्म बजाउणा चाहीदा वो साफा बनी जांदा ढाही जांदा। कबीर साहब जी ने फिर शलोक उचारण करता कबीर मैं भलावा पग दा मत मैली हो जाए गहलारू ना जाने सिरपी मिट्टी खाए वो जिहड़ी चीज नूं मिट्टी ने खा जाना है ओदे आले दुआले ही फिरी जाने अठे पैर ते आपां सियाणे आ फिर दिष्टा अस्त रगत परेटे चाम तिस उपरले राख्यो गुमान। देखो कितनी हैरानगी दी गल है हर वक्त आपां इहदे आले दुआले कदे गुलाब जामना लिया होए कदे काजू लिया होए कदे पकौड़े लिया होए कदे मैनूं तां नाम नहीं आउंदे इन्नियां चीजां ने इन्निया चीजा लै ला कदे कुजे चा जांदा कुछ कदे कदे कासे डब्बे चा जांदा कुछ ना कुछ ए जी फलूदा खनी की है ओ दसो जेड़ी कम करना ओ तां करदे कोई नहीं आपां ओ मिट्टी च मिट्टी पाई जन्ने गुरमुख अपने वर्गा मूर्ख कौन होगा होर इत्थे तां बाणी यार नाम पाउणा सी आपां ने इत्थे तां आपां नाम रूपी पाउणे सी अंगूर पाई जन्ने हो रहे कुछ मिट्टी आओ इस तरह हैरान हो गए कबीर साहब जी की होया फिर वो शिकारी सी अगले जमाने बहुत रोज शिकार खेलते पिंड च भी खेलते शहरां च राजे राणे तो कहने ही की है इन्होंने तो जंगल रखे हुए जी शिकार खेलन
ਅਜੇ ਵੀ ਹੈਗੇ ਨਾਭੇ ਸ਼ਿਕਾਰ ਖੇਡਦੇ ਹੁੰਦੇ ਸਨ। ਤਾਂ ਹੀ ਤਾਂ ਕਲਗੀਧਰ ਮਹਾਰਾਜ ਵੀ ਉਸ ਟਾਈਮ ਦੇ ਵਿੱਚ ਸ਼ਿਕਾਰ ਖੇਡਦੇ ਹੁੰਦੇ ਸੀ। ਅਬ ਤੋ ਹੈ ਹੀ ਨਹੀਂ ਸ਼ਿਕਾਰਾਂ ਵਾਲਾ ਕੰਮ, ਅਬ ਤੋ ਉਡੀ ਗਈ ਗੱਲ। ਉਹ ਜੈਸਾ ਟਾਈਮ ਹੁੰਦਾ ਵੈਸਾ ਅਵਤਾਰ ਵੀ ਉਸੇ ਤਰ੍ਹਾਂ ਹੀ ਫਿਰ, ਪਰ ਉਹਨਾਂ ਨਾਲ ਨੀ ਅਵਤਾਰ ਰਲਦੇ ਹੁੰਦੇ ਜਿਹੜੇ ਉਹ ਸ਼ਿਕਾਰੀ ਦੂਏ ਹੁੰਦੇ ਨੇ ਰਾਜੇ ਰਾਣੇ ਜੇ। ਖੈਰ ਉਹ ਸ਼ਿਕਾਰੀ ਸੀ, ਬਾਹਰ ਚਲਿਆ ਗਿਆ। ਕੁੱਤੇ ਛੱਤੇ ਜੇ ਹੁੰਦੇ ਨੇ ਇਹਨਾਂ ਕੋਲ, ਜਾਲ ਫਾਲ ਜੇ ਇਹੋ ਜਿਹਾ ਹੁੰਦਾ ਸਭ ਕੁਛ, ਤੇ ਜਾਂ ਗਰੀਬ ਜਾਨਵਰਾਂ ਨੂੰ ਮਾਰ ਕੇ ਉਹ ਫਿਰ ਆਪਣੇ ਜੀਭ ਦੇ ਸਵਾਦ ਵਾਸਤੇ ਉਹ ਖਾਂਦੇ ਸੀ, ਖਾਂਦੇ ਨੇ। ਕੀ ਹੋਇਆ, ਉਹ ਜੰਗਲ ਦਾ ਬਾਦਸ਼ਾਹ ਨਿਕਲਿਆ ਜਿਹਨੂੰ ਆਪਾਂ ਸ਼ੇਰ ਕਹਿੰਦੇ ਹਾਂ। ਸ਼ੇਰ ਨਿਕਲਿਆ ਫਿਰ ਹੁਣ ਕਿੱਥੇ ਨੂੰ ਭੱਜੇ, ਮਾੜੀ ਸ਼ਰਾਂਗ ਸ਼ੇਰ ਨੇ ਫੜ ਲਿਆ, ਖਾ ਗਿਆ ਸ਼ੇਰ। ਸ਼ੇਰ ਲਹੂ ਪੀਂਦਾ ਹੁੰਦਾ, ਉਹਦੇ ਚ ਤਾਕਤ ਹੈ, ਤੇ ਫਿਰ ਉਹ ਬਾਕੀ ਮਾਸੂ ਗਿੱਦੜ ਗੁੱਦੜ ਖਾ ਜਾਂਦੇ ਨੇ, ਹੋਰ ਜਿਹੜੇ ਜਾਨਵਰ ਹੁੰਦੇ ਨੇ। ਉਹ ਜਿਹੜਾ ਸਿਰ ਸੀ ਨਾ, ਸਿਰ ਪਟਿਆਂ ਵਾਲਾ, ਉਹ ਉਸੇ ਤਰ੍ਹਾਂ ਹੀ ਰੁੜਦਾ ਫਿਰਦਾ, ਉਹ ਨਾ ਖਾਧਾ। ਉਹ ਕਿਸ ਤਰ੍ਹਾਂ ਫਿਰਦੇ ਫਿਰਦੇ ਭਗ ਜੀ ਉਧਰ ਚਲੇ ਗਏ। ਉਹ ਜਦ ਉਹਨਾਂ ਨੇ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ, ਉਹ ਕਹਿੰਦੇ ਤਾਂ ਉਹੀ ਹੈ ਬਈ ਜਿਹਦੇ ਪਟਿਆਂ ਤੇ ਪੱਗ ਨੀ ਸੀ ਨਾ ਲੋਟ ਆਉਂਦੀ, ਇਹ ਤਾਂ ਉਹੀ ਹੈ। ਜੈ ਸਿਰ ਰਚ ਰਚ ਬਾਂਧ ਤਪਾਗ, ਸੋ ਸੁਰ ਚੁੰਚ ਸਵਾਰੇ ਕਾਗ। ਕੌ ਗੰਦਗੀ ਦੀ ਲਿਬੜੀ ਹੋਈ ਚੁੰਝ ਉਹ ਪਟਿਆਂ ਦੇ ਨਾਲ ਸਾਫ਼ ਕਰਦਾ। ਹੈਰਾਨ ਹੋ ਗਿਆ ਭਗਤ, ਬੜੋ ਪ੍ਰੇਮ ਨਾਲ, ਇਸ ਤਨ ਤਨ ਕਾ ਕਿਆ ਗਰਵਈਆ, ਆਰਾਮ ਨਾਮ ਕਾਹੇ ਨਾ ਦਰੜਈਆ। ਬੜੋ ਪ੍ਰੇਮ ਦੇ ਨਾਲ
ਚੁੰਚ ਸਵਾਰੇ ਕਾਗ, ਸਿਰ ਪਰ ਤੇਰੇ, ਸਿਰ ਪਰ ਤੇਰੇ, ਚੁੰਚ ਸਵਾਰੇ ਕਾਗ, ਸਿਰ ਪਰ ਤੇਰੇ।
ਫਰੀਦ ਸਾਹਿਬ ਜੀ ਹੋਏ ਨੇ ਸਲਾਮ ਦੇ ਫਕੀਰ, 36 ਸਾਲ ਨਗੁਰੇ ਰਹਿ ਕੇ ਜੰਗਲਾਂ ਦੇ ਕੰਡੇ ਭੰਨਦੇ ਰਹੇ, ਕੁਛ ਨਾ ਬਣਿਆ। ਜਦ ਬਣੇਗਾ ਗੁਰੂ ਵਾਲੇ ਦਾ ਬਣੇਗਾ, ਬਸ ਚਾਹੇ ਗੁਰੂ ਵਾਲਾ ਬਣ ਕੇ 1 ਮਹੀਨੇ ਮਗਰੋਂ ਸਰੀਰ ਛੱਡ ਦੇਵੇ, ਉਹਦਾ ਬਣ ਜਾਏਗਾ। ਉਹ ਬਣ ਗਿਆ ਨਾ ਕਿਸੇ ਦਾ, ਜਿਹੜਾ ਬਣਿਆ ਹੀ ਨਹੀਂ, ਚਾਹੇ ਉਹ 4 ਯੁੱਗ ਲੜਕਦਾ ਰਹੇ, ਕਿਸੇ ਨੇ ਨਹੀਂ ਪੁੱਛਣਾ। ਬਸ ਇਹ ਸੂਲ ਹੈ ਪਰਮੇਸ਼ਰ ਦਾ। ਫਰੀਦ ਸਾਹਿਬ ਜੀ ਤੁਰੇ ਜਾਂਦੇ ਨੇ ਸ਼ਹਿਰ ਦੇ ਵਿੱਚ ਹੀ, ਅੱਗੇ ਬੇਸਵਾ ਆਪਣੀ ਬਾਂਦੀ ਨੂੰ ਕੁੱਟਦੀ ਹੈ, ਨੁਕਰਾਣੀ ਨੂੰ। ਜਿਹੜਾ ਹੁੰਦਾ ਭਗਤ ਉਸਦਾ ਹਿਰਦਾ ਹੁੰਦਾ ਨਰਮ, ਉਹਦੀਆਂ ਚਾਂਕਾਂ ਸੁਣ ਕੇ ਫਰੀਦ ਸਾਹਿਬ ਜੀ ਉਹ ਬੇਸਵਾ ਦੇ ਦਰਾਂ ਮੂਹਰੇ ਜਾ ਖੜੇ, ਕਹਿਣ ਲੱਗੇ ਮਾਤਾ ਇਹਨੂੰ ਕੁੱਟਦੀਆਂ ਵਿਚਾਰੀ ਗਰੀਬਣੀ ਨੂੰ। ਕਹਿਣ ਲੱਗੇ ਕੁੱਟਾਂ ਨਾ,
ਇਸ ਨੇ ਸੁਰਮਾ ਮੋਟਾ ਰਗੜਿਆ ਮੇਰੀ ਅੱਖਾਂ ਚ ਰੜਕਦਾ ਹੈ। ਕਹਿੰਦੇ ਗਲਤੀ ਤਾਂ ਥੋੜੀ, ਸਜ਼ਾ ਬਹੁਤ ਹੈ, ਸਜ਼ਾ ਬਹੁਤ ਦਿੱਤੀ ਹੈ। ਕਹਿੰਦੇ ਚੱਲ ਚੱਲ ਫਕੀਰਾ ਤੁਰ ਗਾ ਇੱਥੋਂ। ਖੈਰ ਫਰੀਦ ਜੀ ਤੁਰ ਗਏ ਗੁਰਮੁਖ। ਕੀ ਹੋਇਆ? ਐਸੀ ਭੈੜੀ ਬਿਮਾਰੀ ਲੱਗੀ ਉਹਦੇ ਸਰੀਰ ਨੂੰ, ਕਿਸੇ ਨੇ ਸਾਂਭੀ ਨਾ, ਡੁੱਬਦੀ ਪੈਂਦੀ ਜੰਗਲ ਚ ਚਲੀ ਗਈ, ਉਥੇ ਜਾ ਕੇ ਮਰ ਗਈ। ਜਿਹੜਾ ਪਿੰਜਰਾ ਸੀ ਉਹ ਤਾਂ ਖਾ ਗਏ ਜਾਨਵਰ, ਉਹਦੇ ਹੱਡ ਮਾਸ ਮੂਸ ਜਿਹਾ, ਉਹ ਜਿਹੜੇ ਹੱਡ ਸੀ ਨਾ ਹੱਡ, ਉਹ ਪਏ ਨੇ ਉਥੇ। ਫਰੀਦ ਸਾਹਿਬ ਜੀ ਫਿਰਦੇ ਫਿਰਦੇ ਕਿਤੇ ਜੰਗਲ ਦੇ ਵਿੱਚ ਉਧਰ ਜਾ ਨਿਕਲੇ, ਉਨ੍ਹਾਂ ਨੇ ਦੇਖਿਆ ਵੀ ਆਹ ਪਿੰਜਰਾ ਪਿਆ, ਇਹ ਕਿਸ ਤਰ੍ਹਾਂ ਇੱਥੇ ਪਿਆ। ਉਨ੍ਹਾਂ ਨੇ ਫਿਰ ਦਿਵ ਦੀ ਦ੍ਰਿਸ਼ਟੀ ਦੁਆਰਾ ਦੇਖਿਆ, ਓਹੋ, ਕਹਿੰਦੇ ਤਾਂ ਉਹੀ ਵਿਸ਼ਵ ਹੈ ਜਿਹਦੀਆਂ ਅੱਖਾਂ ਦੇ ਵਿੱਚ ਸੁਰਮਾ ਰੜਕਦਾ ਸੀ ਨਾ, ਉਹ ਵਿਚਾਰੀ ਗਰੀਬਣੀ ਉਸ ਨਕਰਾਣੀ ਨੂੰ ਕੁੱਟਦੀ ਸੀ ਨਾ, ਉਹ ਜਿਹੜੀਆਂ ਅੱਖਾਂ ਨੇ ਨਾ, ਉਨ੍ਹਾਂ ਦੇ ਵਿੱਚ ਟਿੱਡੀਆਂ ਦੇ ਆਲਣੇ ਪਾ ਕੇ ਬਚੇ ਦਿੱਤੇ ਹੋਏ ਨੇ। ਬਰਾਗ ਦੇ ਵਿਚ ਆ ਕੇ ਫਿਰ ਫਰੀਦ ਸਾਹਿਬ ਜੀ ਨੇ ਸਲੋਕ ਉਚਾਰਨ ਕਰਿਆ, ਬੜੋ ਪ੍ਰੇਮ ਦੇ ਨਾਲ।
ਜਿਹੜੀਆਂ ਕੱਜਲ ਕੀ
साहब जी विराग दे विच आ के श्लोक उचारण कर दे ए बेसवा ने इन अखा दे नाल अन्या लोकां दे जीवन बर्बाद करे ते ओ ना अखा दे च सुरमा रग मोटा रड़कदा सी ओ जिहड़ियां अखां आवोना दे विच टिड्डियां ने आलणे पा के बचे दित्ते होए ने की ए शरीर दा माण करना गुरू इथे ता बहुत बड़बड़े होके चले गए जिनके महलों में हजारों किस्म के फनूस थे उनकी कबर पर चाड़ है निशान कश नहीं है बड़े प्रेम नाल कौन रहा इथे
वड़े वड़े दुनिया दे उत्ते
Thank you.
साहब जी नौवां गुरु नानक गुरु तेग बहादुर महाराज हिंद दी चादर जो पुजो सो बिन सहाय परो आज के काल नानक हर गुण गाए लै छाड़ सगल जंजाल। आओ गुरु ता हकीकत दसदा गुरमुखो फड़नी अपने मन ने साफ मन फड़ेगा मैले मन ने नहीं फड़नी गुरु दी विचार बस। आओ कल आले प्रसंग करनी आओ हुण ओ बुद्धू आवे इट्टां प्रसाद पानी एक मस्ताना जा सिख आ गया बाहर खैर उन्हें दरवाजा ना खोलिया खड़ा रहा संगत ने प्रसाद छाके चूड़ा पड़िया वे बुद्धू दा आवा कीटा चंगिया पक जान मुनाफा होवे ओ बाहर खड़ा नई पकड़ियां जोर ला लो पिलियां रहनगियां बचन कर दिता उस सिख ने अग दे दिती नीयत दिन दे उते आवा खोलिया गया सारा ही पिला खोरा ही खोरा पिया बुद्धू दी थाएं गईयां कम्मण लग गया मूल व्याज दोवें ही चले गए सिद्धा श्री अमृतसर साहब नूं पंजवें पातशाह महाराज दे चरणां दे विच पहुंचिया पंजवें पातशाह महाराज जी संगत जी दीदार दे रहे ने सत उपदेश करदे ने मनुखा दे काले वास्ते मिली है बुद्धू अदास चेहरा पीला अखां सजल ओ जानी जान गुरु मुस्कुरा के कहन लगे बुद्धू की गल है प्रेमिया अदास लगदा है कहना महाराज जी गरीब मार होगी मेरी तां पंजवें पातशाह महाराज कहन लगे की गरीब मार होगी तेरी बुद्धू कहना महाराज जी मेरिया तां सारिया इट्टा की आवे पिले पए ने आपने तो मैनू आशीर्वाद यानी बचन करया सी भी सोहनिया पक जानगियां तू साडा सिख है तेनू मुनाफा होवेगा ते मेरिया तो दो ही गल्लां चलिया गईयां ओ जानी जान गुरु कहिंदा किते साडे सिख दा हिरदा तां नहीं दुखी कर दिता किसे दा सारी गल बुद्धू ने दसी भई महाराज जी एक लखू नामे सिख आया थी मस्ताना जाऊं वो प्रसादा मंगता थी मैं क्या पंगत लग गई दूई पंगत दे विच कहना नहीं हुण छकाउणा छका मैं परवाह ना करी ते उसने कहता भी आवा कच्चा रहूगा कच्चा ही रह गया ते बचन आपदा सिद्ध होना चाहिदा थी कि सिख दा सिद्ध होना चाहिदा सी पंजवें पातशाह महाराज कहंदे वी साडी तां जुगा जगांतरां तों ही रब सा सी तां अपने प्यारियां दा बचन सफला करदे आ कहंदे लै सुन ला द्वापर युग दे विच कृष्ण भगवान दे सरूप च थी जद मैं यादवां दी कुल नूं हंकार हो गया बहुगिणती नूं हंकार हो जांदा हुंदा जिवें हुण होया होया आओ इस तरह दे नाल उहनां ने की करिया 56 करोड़ यादव सीगा इक अद्धा नहीं सी कोई हंकार हो गया उहने कहा वी आ पखंडी साधु इत्थे प्रभास क्षेत्र ते बैठे ने इहनां नूं टिचरां करिए चल के अजकल भी बहुत लोग आज छूके जे मुंडे ने जेड़े ये टिचरां करते ने महात्मा नूं फल वस मिलेगा इन्हां नूं ज्ञान नहीं है बेचारियां नूं गल और कुछ नहीं है बस की करिया
ਅਣਦਾੜੀਏ ਮੁੰਡੇ ਰਲ ਗਏ, ਵਿੱਚੇ ਕ੍ਰਿਸ਼ਨ ਭਗਵਾਨ ਦਾ ਰਲ ਗਿਆ ਸਾਮ, ਪੰਜ ਸੱਤ ਮੁੰਡੇ ਰਲ ਗਏ ਅਣਦਾੜੀਏ, ਗੁੱਤਾਂ ਕਰ ਲਈਆਂ ਪਿੱਛੇ ਨੂੰ ਜਨਾਨੀਆਂ ਵਾਂਗਣ, ਲੀੜੇ ਪਾ ਲਏ ਜਨਾਨੀਆਂ ਵਾਲੇ, ਜਿਵੇਂ ਅੱਜ ਕੱਲ੍ਹ ਐ ਨੱਚਦੇ ਫਿਰਦੇ ਨੇ ਬੁੜੀਆਂ ਵਾਲੇ ਲੀੜੇ ਪਾ ਕੇ। ਤਾਂ ਫਿਰ ਸ਼ਾਮ ਦੇ ਪੇਟ ਤੇ ਲੀੜੇ ਬੰਨ ਲਏ, ਗਰਭਵਤੀ ਇਸਤਰੀ ਦਾ ਰੂਪ ਬਣਾ ਲਿਆ ਵੀ ਐਂ ਟਿੱਚਰ ਕਰਾਂਗੇ ਮਹਾਤਮਾ ਨੂੰ ਜਾ ਕੇ। ਖੈਰ ਚਲੇ ਗਏ, ਦਰਵਾਸਾ ਜੀ ਬੈਠੇ ਸਨ ਸਾਹਮਣੇ, ਦਰਵਾਸਾ ਨਮਸਕਾਰ ਕਰੀ ਕਪਟ ਨਾਲ, ਉਹ ਤਰਕਾਲੀ ਸੀ ਨਾ ਕ੍ਰਿਸ਼ਨ ਦੇ ਗੁਰੂ ਸੀ, ਪਿੱਛੇ ਬੈਠ ਕੇ ਦੋ ਕਦਮਾਂ ਹਟ ਕੇ ਹੁਣ ਕਪਟ ਨਾਲ ਗੱਲ ਕਰਦੇ ਨੇ, ਕਹਿੰਦੇ ਜਿਹੜਾ ਮਹਾਂਪੁਰਸ਼ਾਂ ਨੂੰ ਜਾਂ ਸਾਧੂਆਂ ਨੂੰ ਟਿੱਚਰ ਕਰਦਾ ਨਾ ਮਸਖਰੀ, ਕਹਿੰਦੇ ਸਮਝੋ ਲੋ ਉਸਦਾ ਫਲ ਅਵਸਥ ਮਿਲੇਗਾ, ਬੜੋ ਪ੍ਰੇਰਣਾ ਕੁੱਲੇ ਨਾਸ ਕਰ ਦੇਣਗੇ, ਹੋਰ ਕੀ ਕਹਿਣਾ।
ਕਰਦਾ ਕੁਰ ਡੋਬਣ ਦੀਆਂ ਰੀਤਾਂ
ਪਿੱਛੇ ਅਟਕੇ ਬੈਠ ਗਏ, ਕਾਪਟਾਂ ਨਾਲ ਗੱਲ ਚਲਾਈ, ਐ ਮਹਾਂਪੁਰਸ਼ੋ ਐ ਤਰਲਾ ਅੰਤਰਜਾਮੀ ਮਹਾਂਪੁਰਸ਼ੋ ਤਰਕਾਲੀ ਲੋਕੋ, ਇਹ ਲੜਕੀ ਸਾਨੂੰ ਕੀ ਮਾਰੀ, ਆਪ ਤਾਂ ਪੁੱਛਣਾ ਨਹੀਂ ਚਾਹਤੀ, ਕਿਰਪਾ ਕਰਕੇ ਬਤਾਈਏ ਇਸਕੇ ਲੜਕੀ ਹੋਵੇਗੀ ਕਿ ਲੜਕਾ ਹੋਵੇਗਾ। ਕਾਪਟ ਤੇ ਗੱਲ ਕਰੀ, ਹੁਣ ਉਹ ਤੀ ਤਰਕਾਲੀ ਗਾਂ ਬੈਠਾ, ਨਾਲੇ ਉਸਨੇ ਕਿਸੇ ਨੂੰ ਵਰ ਦਿੱਤਾ ਹੀ ਨਹੀਂ ਸੀ, ਉਹ ਸਰਾਫ ਹੀ ਲਿਖੇ ਹੋਏ ਸੀ ਉਹਨਾਂ ਦੇ ਵਿੱਚ ਸਾਰਿਆਂ ਦੇ, ਤਾਂ ਹੀ ਨੀਤੀ ਵਰ ਦਿੰਦਾ ਉਹ, ਜਿੱਥੇ ਵਸਤੂ ਲਿਖੀ ਹੋਈ ਆ ਉੱਥੋਂ ਮਿਲਦੀ ਹੈ, ਜਿੱਥੇ ਸਰਾਫ ਮਿਲਿਆ ਉੱਥੇ ਸਰਾਫ ਮਿਲੂਗਾ, ਜਿੱਥੇ ਪੁੰਨ ਲਿਖਿਆ ਉੱਥੇ ਪੁੰਨ ਮਿਲੇਗਾ। ਖੈਰ ਫਿਰ ਅੱਖਾਂ ਖੋਲੀਆਂ, ਕਹਿੰਦੇ ਜੇ ਇਹਨਾਂ ਨੂੰ ਜਾਨਾ ਨਾ ਭੁਗਤਾਇਆ ਇਹ ਤਾਂ ਕੱਲ੍ਹ ਨੂੰ ਹੋਰ ਕਿਸੇ ਸਾਧੂ ਨੂੰ ਟਿੱਚਰ ਕਰਨਗੇ। ਕਿਆ ਪੁੱਛਣਾ ਚਾਹਤੇ ਹੋ, ਆਪ ਤਰਕਾਲੀ ਹੋ ਮਹਾਰਾਜ ਜੀ, ਬਤਾਈਏ ਇਸਕੇ ਲੜਕੀ ਜਨਮੇਗੀ ਲੜਕਾ ਜਨਮੇਗਾ, ਬਤਾਈਏ ਕੌਣ ਜਨਮੇਗਾ। ਹਾਂਜੀ ਬਤਾਓ, ਆਪ ਤਰਕਾਲੀ ਹੋ। ਕਹਿੰਦਾ ਇਸਦੇ ਪੇਟੋਂ ਉਹ ਜਨਮ ਲਵੇਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ ਕਰ ਦੇਵੇਗਾ, ਬੜੋ ਬੁਰੇ ਨਾ
ਜੀ ਨੇ ਸਰਾਪ ਦੇ ਦਿੱਤਾ, ਕੰਮਣ ਲੱਗ ਗਏ ਮੁੰਡੇ, ਉਹ ਘਰ ਉੱਠ ਕੇ ਚਲੇ ਗਏ। ਜਦ ਜਾ ਕੇ ਸ਼ਾਮ ਦੇ ਪੇਟ ਤੋਂ ਲੀੜੇ ਖੋਲੇ ਨਾ, ਹਾਲਾਂਕਿ ਬੰਨੇ ਤਾਂ ਲੀੜੇ ਸਨ, ਉੱਥੇ ਲੋਹੇ ਦਾ ਮੂਸਲ ਨਿਕਲਿਆ ਵਿੱਚੋਂ, ਲੋਹੇ ਦਾ। ਉਹ ਸਾਧੂ ਦਾ ਬਚਨ ਸੀ, ਸਾਧਕ ਤੇ ਐਵੇਂ ਨਹੀਂ ਹੁੰਦੇ ਹਨ, ਸਾਰੇ ਨਹੀਂ, ਬੀਨਾਸ਼ਵ ਨਹੀਂ ਹੈ, ਦੋ ਪੱਖ ਨੇ ਨਾ ਹਰ ਇੱਕ, ਜਿੱਥੇ ਸੱਚ ਹੈ ਉੱਥੇ ਝੂਠ ਵੀ ਹੈ, ਜਿੱਥੇ ਗੁਰੂ ਨੇ ਉੱਥੇ ਗੁਰੂ ਵੀ ਨਾਲ ਹੈਗੇ। ਉਹਦਾ ਕੰਮਾਂ ਲੱਗ ਗਏ, ਕ੍ਰਿਸ਼ਨ ਭਗਵਾਨ ਕੋਲ ਚਲੇ ਗਏ। ਮਹਾਰਾਜ ਦਰਵਾਸੇ ਨੇ ਸਰਾਫ ਦੇ ਦਿੱਤਾ ਸਾਨੂੰ ਤਾਂ, ਉਹ ਜਾਣਦੇ ਸੀ ਤਰਕਾਲੀ ਕੋਈ ਭੁੱਲੇ ਹੋਏ ਸੀ, ਉਹ ਕਹਿੰਦੇ ਵੀ ਬਿਲਾ ਵਜ੍ਹਾ ਨਾ ਸਾਧੂ ਸਰਾਫ ਦਿੰਦੇ ਨੇ, ਨਾ ਕਿਸੇ ਨੂੰ ਵਰ ਦਿੰਦੇ ਨੇ, ਸੇਵਾ ਕਰਦੇ ਨੇ ਪ੍ਰੇਮੀ, ਉਹ ਅੰਦਰੋਂ ਸੀਸ ਦੇ ਦਿੰਦੇ ਨੇ, ਉਹਨਾਂ ਨੂੰ ਫਲ ਮਿਲ ਜਾਂਦਾ। ਜਿਹੜੇ ਵੱਧ ਇਕੱਠ ਬੋਲਦੇ ਨੇ ਉਹ ਸਰਾਫ ਲੈ ਕੇ, ਸਾਧੂ ਨੇ ਤਾਂ ਫੁਰਨਾ ਹੀ ਕਰਨਾ, ਫੁਰਨੇ ਨਾਲ ਹੀ ਚੱਕ ਦੇਣਾ ਸਭ ਕੁਝ। ਕਹਿੰਦੇ ਬਹੁਤ ਮਾੜੀ ਗੱਲ ਕਰੀ ਤੁਸੀਂ ਇਹ ਤਾਂ। ਕਹਿੰਦੇ ਮਹਾਰਾਜ ਆਪ ਅਵਤਾਰ ਹੋ, ਟਾਲ ਦੋ। ਕਹਿੰਦੇ ਸਾਡੇ ਚ ਤਾਂ ਇਸ ਦੀ ਤਾਕਤ ਨਹੀਂ ਹੈ ਸਾਧੂ ਦਾ ਵਚਨ ਮੋੜਨ ਦੀ, ਸਾਡੇ ਚ ਤਾਕਤ ਨਹੀਂ ਹੈ। ਹਾਂ ਮੈਂ ਤੁਹਾਨੂੰ ਯੁਕਤੀ ਦੱਸ ਦਿੰਦਾ, ਤੁਸੀਂ ਪ੍ਰਾਸ਼ਤ ਕਰ ਲਓ, ਜਦ ਕਿਤੇ ਕੋਈ ਪਾਪ ਹੋ ਜਾਵੇ ਨਾ, ਫਿਰ ਭਜਨ ਪਾਠ ਕਰ ਲਈਦਾ, ਉਹ ਫਿਰ ਕਹਿੰਦੇ ਥੋੜਾ ਜਾਂ ਜਮਾਂ ਹੀ ਹਟ ਜਾਂਦਾ। ਜਿਵੇਂ ਕਿਸੇ ਤੇ ਗਊ ਬੰਨੀ ਹੋਈ ਮਰ ਗਈ ਰੱਸੇ ਨੂੰ, ਉਹ ਕਹਿੰਦੇ ਜੀ ਪਾਪ ਹੋ ਗਿਆ ਬੰਨੀ ਹੋਈ, ਉਹ ਫਿਰ ਕਹਿੰਦੇ ਤੂੰ ਇਉਂ ਕਰ, ਸਹਿਜ ਪਾਠ ਕਰਾ ਦੇ, ਜਾਂ ਤੇਰਾ ਪਾਪ ਲੈ ਜੂਗਾ, ਉਹ ਪ੍ਰਾਸ਼ਤ ਹੋ ਗਿਆ। ਇਸ ਤਰ੍ਹਾਂ ਦੇ ਨਾਲ ਕਹਿੰਦੇ ਭਰਵਾ ਸਿੱਤ ਤੇ ਜਾਓ ਸਾਰੇ ਜਵਾਨ, ਸ਼ਰਾਬ ਨੀ ਕਿਸੇ ਨੇ ਪੀਣੀ, ਉਹ ਸ਼ਰਾਬ ਗਿੱਝੇ ਹੋਏ ਸੀ, ਹੰਕਾਰੀ ਹੋ ਗਏ, ਰਾਜ ਹੋ ਗਿਆ, ਨਾਲੇ ਅਵਤਾਰ ਹੋ ਗਿਆ ਕੁਲ ਦੇ ਵਿੱਚ। ਕੁਛ ਚਿਰ ਤਾਂ ਬੈਠੇ ਰਹੇ, ਬੈਠੇ ਰਹੇ, ਫਿਰ ਸ਼ਰਾਬ ਪੀਣ ਲੱਗ ਗਏ, ਸ਼ਸਤਰ ਸੀ, ਸਭ ਕੁਛ ਸੀ। ਉਹ ਮੂਸਲ ਜਿਹੜਾ ਰਗੜ ਕੇ ਉਹ ਦਰਿਆ ਸਿੱਟ ਦਿੱਤਾ, ਉਹ ਇੱਕ ਕਿਨਾਰੇ ਲੱਗ ਗਿਆ, ਦੱਬ ਬਣ ਗਈ, ਅਜੇ ਆਪਾਂ ਬੇੜਾ ਵੱਡਦੇ ਹਾਂ। ਮੈਂ ਫਿਰ ਸ਼ਰਾਬ ਪੀ ਕੇ ਲੱਗ ਗਏ ਖੰਡਾ ਖੜਕਾਉਣ, ਮੁਕਾ ਦੋ ਗੱਲ, ਸਾਰੇ ਨਾਸ ਹੋ ਗਏ ਗੁਰੂ। ਪਰ ਕ੍ਰਿਸ਼ਨ ਭਗਵਾਨ ਨੇ ਬਚਨ ਨਹੀਂ ਮੋੜਿਆ, ਬੁੱਧੂ ਖੜਾ ਰੋਂਦਾ ਵਿਚਾਰਾ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਬੁੱਧੂ ਤੈਂ ਚੰਗੀ ਗੱਲ ਨਾ ਕਰੀ, ਸਾਡੇ ਸਿੱਖ ਦਾ ਹਿਰਦਾ ਦੁਖੀ ਕਰਤਾ, ਅਸੀਂ ਉਹਦਾ ਬਚਨ ਨਹੀਂ ਮੋੜ ਸਕਦੇ। ਉਹਦਾ ਬਚਨ ਮੋੜਨ ਦੀ ਸਾਡੇ ਵਿੱਚ ਤਾਕਤ ਨਹੀਂ ਹੈ। ਹਾਂ ਤੂੰ ਐ ਸਾਡਾ ਸਿੱਖ, ਜਾ ਰਹਿਣਗੇ ਤਾਂ ਆਵੇ ਪਿੱਲੇ, ਬਚਤਾਂ ਬਚਨ ਤਾਂ ਰਹੂਗਾ ਲੱਖੂ ਦਾ ਹੀ ਸੱਤ, ਪਰ ਜਾ ਤੇਰੀਆਂ ਜਿਹੜੀਆਂ ਪਿੱਲੀਆਂ ਇੱਟਾਂ ਨੇ ਨਾ, ਉਹ ਪੱਕਿਆਂ ਦੇ ਭਾਅ ਵਿਖ ਜਾਣਗੀਆਂ। ਬੁੱਧੂ ਚਲਿਆ ਗਿਆ, ਆਖੀ ਪਰਮੇਸ਼ਰ ਨੇ ਖੇਡ ਵਰਤਾਇਆ, ਮੀਂਹ ਪੈਣਾ ਸ਼ੁਰੂ ਹੋ ਗਿਆ, ਇਤਨਾ ਮੀਂਹ ਪਿਆ ਕਿਲੇ ਦੀ ਕੰਧ ਵਹਿ ਗਈ, ਇੱਟ ਨਾ ਕਿਤੋਂ ਮਿਲੇ। ਉਹ ਜਿਹੜੇ ਬੁੱਧੂ ਦੇ ਪਿੱਲੇ ਆਵੇ ਸੀ ਨਾ ਗੁਰਮੁਖੋ, ਉਹ ਰਾਜੇ ਦੇ ਜਿਹੜੇ ਕਾਰਕੁਨ ਮੂਹਰੇ ਅਵਸਰ ਸੀ, ਉਹ ਪੱਕਿਆਂ ਦੇ ਪਾ ਫੇਰ ਲਏ, ਪੱਕਿਆਂ ਦੇ ਪਾ ਵਿਕ ਗਿਆ, ਪਰ ਰਿਹਾ ਪਿੱਲਾ ਹੀ, ਪੜੋ ਪ੍ਰੇਮ ਦੇ ਨਾਲ।
ਬੱਚਾ ਰਹਿ ਗਿਆ ਬੁੱਧੂ ਜੇ ਤੇਰਾ
ਸਿੱਖ ਨੂੰ, ਤੋਂ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ। ਗੁਰੂ ਸਤੋਤਰ ਦੇ ਵਿੱਚ ਬੋਲ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਕੀ ਫਾਇਲ ਤੇ ਮੋਹਰ ਲਵਾਵਾਂਗੇ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਬਰੇ ਨਾਲ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ठाकर